गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत है, जिसका सिरलेख है करामात डल्ला ते अमृत। बीबी देसा दे प्रसंग विच असी संखेप विच पढ़िया सी कि भाई डल्ले ने अमृत छक लिया ते उन्हां दे सारे साथियों ने भी अमृत छक लिया, पर वो संखेप विच दर्शाया सी। हुण थोड़ा उसका विस्थार दिता गया है कि गुरु के चरणों में रह के डल्ले का प्रेम इन्ना वध गया सी कि अपना तन मन ते तन भी समझदा सी कि गुरां तो वार दें। अमृत छकण की अजे कसर सी, जीकू डल्ले का मन अमृत ते निश्चयवान होया, सो वो इस प्रसंग में दर्शाया गया है। इस हिस्से विच भाई डल्ले दी ते भाई अजमेर सिंह जी की वार्तालाप है, जिस विच डल्ला करामात बारे पुछदा है ते भाई अजमेर सिंह जी उसनू पहला उन्हां करामातों बारे दसदे हन जो साढ़े रोज़ाना जीवन विच वापरदियां हन, तां कि अगे जा के उसनू पूरे गल दी सोझी हो जावे। जी आओ प्यार नाल सरवण करन दी कोशिश करिए जी। करामात। छतियाणे दी टिब्बी दा सैयद इब्राहिम विद्वान तप्पी रियासती जद सिंह सज गया, तद उसकी आत्मा की ठंड ने, टिकाऊ ने, ब्रह्मानंद ने जो उसनू प्राप्त होए उसनू सतगुर का होर भोरा बना दिता ते इन्ना प्रेमातुर किया कि डेरा टिकाणा उस सेवकी ते प्यारे जो सिंह सजण ते भी उसके सिदक विच पक्के रहे सन, सब छड़ के सतगुर दे नाल हो टुरिया ते सदा चरण शरण रहण की ठाण के सेवा विच रह पिया। सतगुरु जी कई पिंडी हुंदे होए उस टिकाणे आ टिके सन कि जिसनू आपने दमदमा आख्या ते चोखे महीने निवास रखिया, इस दे समाचार पिछे आ चुके हन। इत्थे एक दिन अजमेर सिंह जी ते दाना सिंह जी एकांत बैठे उस सर दे किनारे वार्तालाप कर रहे सन कि जिस विच एक दिन सतगुरां ने लिखणा घड़ घड़ सुटियां ते आख्या सी लिखण सर इत्थे बड़े लिखारी होणगे। अजमेर सिंह ते दाना सिंह जी दे पास राय डल्ला आ के बैठ गया ते आखण लगा, खालसा जी मैं जंगल वासी आदमी हाँ, सतगुर दा प्रेमी हाँ, बहुत दिनों तो अंग संग हाँ, सतगुर रीजे त्रुठे भी मेरे उत्ते आत हन, मैं उन्होंने करामात दा साहिब मंदा भी हाँ, अखी करामातां वेख भी चुका हाँ, आउण लग जाण ते मैं बेनती कीती कि मीह वसे, तद पहले तां रजा दा उपदेश करदे रहे, पर जद मैं खेड़ा कीता तां बिरद पाल आखण लगे, डलिया कुदरत जड़ है, जीवन चेतन है, चेतन जड़ पर भारू है, इस जड़ कुदरत नूं हुकम दे के मीह पावे। मैं क्या पातशाह मैं निर्बल की जाना, आप दे हुकम विच सारा कुछ है, मेहर करो। कहण लगे रजा है, मीह वसे सो वसेगा, कुदरत पै विच है, सच्चे दी वेगार कढेगी, सो ठीक बरखा होई ते बरखा होई। हुण जद तपाली पै गई है तां मैं अर्ज कीती पातशाह मेहर करो, तां हुकम होया जो अमृत छके सो राजी, जो छकदा है नाले तां पिंडे दा ताप उतर जांदा है, नाले मन दी तपश त्रुट जांदी है, एक ही गल होई। दाना सिंह तुहाडा की मतलब है कि ये कुछ कोई भूल भुलावा है? डल्ला मेरा अंदर बार सड़े जे मेरे अंदर साहिब सतगुरु गोबिंद सिंह जी दे करामाती होण विच शक होवे तां मैनू पक्का भरोसा और अखी डिठा ते हड्डी वरत्या भरोसा है। मेरी बेनती ये है कि ये किस तरह हुंदा है कि उन्हां दे कहण नाल ओ कुछ हो जांदा है जो कुछ के होना औखा दीदा है? गल की है तां सच, पर है किवें? अजमेर सिंह डलिया जब तेरे हाथ विच देवीए खिद्दू ते आखिए पुजा दे दसां को गजां दे उत्ते, तू दस बारह गज तुर के उसनू छोड़न तां नहीं जांदा, उत्थों ही रेड़ देंदा है, खिद्दू रिड़ के दूर चला जाता है। ਚਾਹੀਦਾ ਇਹ ਸੀ ਕਿ ਖਿੱਦੂ ਤੇਰੇ ਹੱਥ ਨਾਲ ਧੱਕਿਆ ਤਦ ਤੱਕ ਰਿੜਦਾ ਜਦ ਤੱਕ ਕਿ ਤੇਰਾ ਹੱਥ ਖਿੱਦੂ ਦੇ ਨਾਲ ਲੱਗਾ ਉਸਨੂੰ ਰੇੜੀ ਜਾਂਦਾ। ਤੂੰ ਹੱਥ ਛੱਡ ਦਿੱਤਾ, ਖਿੱਦੂ ਆਪੇ ਕਿਕੋਂ ਰਿੜਦਾ ਚਲਾ ਗਿਆ। ਦੇਖ ਗੱਡੀ ਤਦ ਤੱਕ ਤੁਰਦੀ ਹੈ ਜਦ ਤੱਕ ਬੈਲ ਧੂਈ ਜਾਂਦੇ ਹਨ। ਪੰਡ ਤਦ ਤੱਕ ਖੇਤ ਤੋਂ ਘਰ ਵੱਲ ਨੂੰ ਤੁਰੀ ਆਉਂਦੀ ਹੈ ਜਦ ਤੱਕ ਪਾਂਡੀ ਸਿਰ 'ਤੇ ਚਾਈ ਤੁਰਿਆ ਰਹਿੰਦਾ ਹੈ। ਨਾ ਬੈਲਾਂ ਦੇ ਲੱਗ ਕੇ ਖਿੱਚੇ ਬਿਨਾਂ ਗੱਡੀ, ਨਾ ਪਾਂਡੀ ਦੇ ਸਿਰ ਡਾ ਚੁੱਕ ਕੇ ਤੁਰੇ ਬਿਨਾਂ ਪੰਡ ਇੱਕ ਥਾਂ ਤੋਂ ਦੂਸਰੀ ਥਾਂ ਜਾ ਸਕੇ। ਪਰ ਤੇਰਾ ਖਿੱਦੂ ਆਪੇ ਰਿੜਕੇ ਟਿਕਾਣੇ ਪੁੱਜ ਗਿਆ, ਇਹ ਕੋਈ ਕਰਾਮਾਤ ਹੈ ਕਿ ਨਹੀਂ?
ਦੱਲਾ,
ਇਹ ਕਾਹਦੀ ਕਰਾਮਾਤ ਹੈ, ਸਭ ਕੋਈ ਕਰ ਲੈਂਦਾ ਹੈ।
ਅਜਮੇਰ ਸਿੰਘ,
ਕਰਾਮਾਤ ਕਰਾਮਾਤ ਹੈ, ਚਾਹੇ ਇੱਕ ਕਰ ਸਕੇ ਚਾਹੇ ਸਭ ਕੋਈ, ਤੂੰ ਦੱਸ ਕਰਾਮਾਤ ਹੈ ਕਿ ਨਹੀਂ?
ਦੱਲਾ,
ਉਹ ਕਾਹਦੀ ਕਰਾਮਾਤ ਹੈ ਜੋ ਰੋਜ਼ ਵਰਤਦੀ ਹੈ, ਸਭ ਕੋਈ ਕਰਦਾ ਹੈ ਅਤੇ ਰੋਜ਼ ਹੋਣ ਕਰਕੇ ਅਚਰਜ ਕੋਈ ਨਹੀਂ ਹੁੰਦਾ।
ਅਜਮੇਰ ਸਿੰਘ,
ਤਾਂ ਤੂੰ ਕਰਾਮਾਤ ਅਸਚਰਜ ਕਰਨ ਵਾਲੀ ਗੱਲ ਨੂੰ ਸਮਝਦਾ ਹੈ। ਅਸਚਰਜ ਤਾਂ ਮਦਾਰੀ ਦੇ ਤਮਾਸ਼ੇ ਵਾਲੇ ਵੀ ਕਰ ਲੈਂਦੇ ਹਨ, ਪਰ ਤੂੰ ਜਾਣਦਾ ਹੈ ਕਿ ਉਹ ਸਾਰੀ ਚਾਲਾਕੀ ਅਤੇ ਹੱਥ ਨਾਟਕ ਹੈ, ਪਰ ਤੂੰ ਜਾਣਦਾ ਹੈ ਕਿ ਕਰਾਮਾਤ ਸੱਚ ਹੈ।
ਡੱਲਾ ਘਬਰਾ ਕੇ, ਠੀਕ ਆਉਂਦੇ ਹੋ, ਪਰ ਮੈਨੂੰ ਦੱਸੋ ਨਾ ਫਿਰ ਹੈ ਕੀ?
ਅਜਮੇਰ ਸਿੰਘ, ਪਹਿਲੇ ਤੁਸੀਂ ਦੱਸੋ ਕਿ ਖਿੱਦੂ ਦਾ ਆਪੇ ਪੁੱਜ ਪੈਣਾ ਕਰਾਮਾਤ ਹੈ ਕਿ ਨਹੀਂ?
ਡੱਲਾ,
ਇਹ ਉਸ ਤਰ੍ਹਾਂ ਦੀ ਕਰਾਮਾਤ ਨਹੀਂ ਜਿਸ ਤਰ੍ਹਾਂ ਦੀ ਮੈਂ ਪੁੱਛਦਾ ਹਾਂ।
ਅਜਮੇਰ ਸਿੰਘ, ਪਰ ਹੈ ਕਰਾਮਾਤ?
ਡੱਲਾ, ਲੱਗਦੀ ਤਾਂ ਹੈ।
ਅਜਮੇਰ ਸਿੰਘ,
ਕਦੇ ਤੇਰੇ ਘਰ ਦੇ ਬੂਹੇ ਦੋ ਹੱਥਾਂ ਨਾਲ ਜਾਂ ਕਿਸੇ ਹੱਜ ਆਦਿਕ ਸਰੀਰਕ ਧੱਕੇ ਦਿੱਤੇ ਬਿਨਾਂ ਖੁੱਲ੍ਹੇ ਹਨ? ਕਦੇ ਬੂਹੇ ਆਪ ਸਰੀਰਕ ਵਸੀਲੇ ਨਾਲ ਪੀੜੇ ਬਿਨਾਂ ਬੰਦ ਹੋਏ ਹਨ?
ਡੱਲਾ, ਨਹੀਂ ਜੀ।
ਅਜਮੇਰ ਸਿੰਘ, ਕਦੇ ਤੇਰੀ ਮਰਜ਼ੀ ਮਾਤਰ ਨਾਲ ਘਰ ਦੇ ਬੂਹੇ ਖੁੱਲ੍ਹੇ ਜਾਂ ਬੰਦ ਹੋਏ ਹਨ? ਤੂੰ ਚਾਹਿਆ ਹੋਵੇ ਕਿ ਬੂਹਾ ਬੰਦ ਹੋ ਜਾਏ ਤਾਂ ਬੰਦ ਹੋ ਗਿਆ ਹੋਵੇ, ਤੂੰ ਚਾਹਿਆ ਹੋਵੇ ਕਿ ਬੂਹਾ ਖੁੱਲ੍ਹ ਜਾਵੇ ਤਾਂ ਖੁੱਲ੍ਹ ਗਿਆ ਹੋਵੇ?
ਡੱਲਾ, ਕਦੇ ਨਹੀਂ।
ਕੋਈ ਖੋਲ੍ਹੇ ਭੀੜੇ ਤਾਂ ਖੁੱਲ੍ਹਦੇ ਭਿੜਦੇ ਹਨ, ਮੇਰੀ ਮਰਜ਼ੀ ਮਾਤਰ ਨਾਲ ਤਾਂ ਨਹੀਂ ਖੁੱਲ੍ਹਦੇ ਮਿੜਦੇ।
ਅਜਮੇਰ ਸਿੰਘ,
ਪਰ ਸਵੇਰ ਨੂੰ ਜਦ ਤੂੰ ਜਾਗਦਾ ਹੈ ਤਾਂ ਤੇਰੀਆਂ ਅੱਖਾਂ ਦੇ ਬੂਹੇ, ਜਿਨ੍ਹਾਂ ਨੂੰ ਅੱਖਾਂ ਦੇ ਛੱਪਰ ਆਖਦੇ ਹਨ, ਕਿਸ ਤਰ੍ਹਾਂ ਖੁੱਲ੍ਹਦੇ ਹਨ? ਕੀ ਤੂੰ ਉਹਨਾਂ ਨੂੰ ਆਪਣੇ ਹੱਥਾਂ ਨਾਲ ਖੋਲ੍ਹਦਾ ਹੈ ਜਾਂ ਕੋਈ ਤੇਰੇ ਲਈ ਉਹਨਾਂ ਨੂੰ ਖੋਲ੍ਹਦਾ ਹੈ?
ਡੱਲਾ ਘਬਰਾ ਕੇ,
ਨਹੀਂ, ਉਹ ਆਪੇ ਖੁੱਲ੍ਹ ਜਾਂਦੇ ਹਨ।
ਅਜਮੇਰ ਸਿੰਘ,
ਘਬਰਾਓ ਨਹੀਂ, ਸੋਚੋ, ਕੰਘੀ ਮਾਰੋ ਮਨ ਵਿੱਚ, ਅੱਖਾਂ ਦੇ ਛੱਪਰ ਆਪੇ ਨਹੀਂ ਖੁੱਲ੍ਹਦੇ, ਤੁਸੀਂ ਅੰਦਰੋਂ ਚਾਹੁੰਦੇ ਹੋ ਕਿ ਖੁੱਲ੍ਹ ਜਾਣ, ਉਹ ਖੁੱਲ੍ਹ ਜਾਂਦੇ ਹਨ, ਤੁਸੀਂ ਇੱਛਾ ਕਰਦੇ ਹੋ ਉਹ ਬੰਦ ਹੋ ਜਾਣ, ਉਹ ਬੰਦ ਹੋ ਜਾਂਦੇ ਹਨ, ਕੇਵਲ ਤੁਹਾਡੀ ਇੱਛਾ ਨਾਲ, ਨਿਰਾ ਤੁਹਾਡੇ ਚਾਹੁਣ ਨਾਲ ਅੱਖਾਂ ਦੇ ਬੂਹੇ ਖੁੱਲ੍ਹ ਮਿਟ ਜਾਂਦੇ ਹਨ, ਕਿਸੇ ਸਰੀਰਕ ਵਸੀਲੇ ਦੀ ਲੋੜ ਨਹੀਂ ਪੈਂਦੀ।
ਡੱਲਾ,
ਇਹ ਤਾਂ ਇਉਂ ਹੀ ਹੁੰਦਾ ਹੈ।
ਅਜਮੇਰ ਸਿੰਘ,
ਕੀ ਇਹ ਕਰਾਮਾਤ ਨਹੀਂ?
ਡੱਲਾ, ਹੈ ਤਾਂ ਅਚਰਜ,
ਪਰ ਰੋਜ਼ ਵਰਤਦਾ ਹੈ ਅਤੇ ਸਭ ਕੋਈ ਕਰ ਸਕਦਾ ਹੈ, ਇਸ ਕਰਕੇ ਕਦੇ ਧਿਆਨਿਆ ਨਹੀਂ ਕਿ ਕਿਵੇਂ ਨਿਰਾ ਚਾਹੁਣ ਮਾਤਰ ਨਾਲ ਸਰੀਰ ਦੇ ਦਰਵਾਜ਼ੇ ਖੁੱਲ੍ਹ ਮਿਟ ਜਾਂਦੇ ਹਨ।
ਅਜਮੇਰ ਸਿੰਘ,
ਜਦੋਂ ਤੁਸੀਂ ਇੱਕ ਪਿੰਡ ਤੋਂ ਦੂਏ ਪਿੰਡ ਚਲੇ ਜਾਂਦੇ ਹੋ ਤਾਂ ਤੁਸੀਂ ਪਹਿਲਾਂ ਚਾਹੁੰਦੇ ਹੋ ਕਿ ਫਲਾਣੇ ਥਾਂ ਚਲੀਏ, ਫਿਰ ਚਾਹੁੰਦੇ ਹੋ ਤੁਰੀਏ, ਫਿਰ ਚਾਹੁੰਦੇ ਹੋ ਕਿ ਲੱਤ ਇੱਕ ਅੱਗੇ ਹੋਵੇ ਦੂਈ ਪਿੱਛੇ, ਫਿਰ ਪਿਛਲੀ ਅੱਗੇ ਜਾ ਪਵੇ ਅਤੇ ਫਿਰ ਜੋ ਪਿੱਛੇ ਰਹਿ ਗਈ ਹੈ ਉਹ ਉਸ ਤੋਂ ਅੱਗੇ ਜਾ ਪਵੇ, ਤਾਂ ਐਂ ਚਾਹੀ ਜਾਂਦੇ ਹੋ ਤਾਂ ਵੇਖੋ ਅਚਰਜ, ਬਿਨਾਂ ਹਿਲਾਏ, ਬਿਨਾਂ ਚੁੱਕੇ, ਬਿਨਾਂ ਧੱਕਾ ਦਿੱਤੇ ਆਪੇ ਨਿਰਾ ਚਾਹੁਣ ਮਾਤਰ ਨਾਲ ਲੱਤਾਂ ਟੁਰੀਆਂ ਜਾਂਦੀਆਂ ਹਨ। ਡੱਲਿਆ, ਕੀ ਇਹ ਕਰਾਮਾਤ ਨਹੀਂ?
ਡੱਲਾ, ਹੋਰ ਅਚਰਜ ਹੋ ਕੇ, ਕਦੇ ਗੌਲਿਆ ਨਹੀਂ ਸੀ,
ਹੈ ਤਾਂ ਕਰਾਮਾਤ ਵਾਂਗ ਹੀ, ਪਰ ਸਭ ਕੋਈ ਕਰਦਾ ਹੈ ਅਤੇ ਰੋਜ਼ ਹੁੰਦਾ ਹੈ, ਕਦੇ ਅਚਰਜ ਨਹੀਂ ਹੋਈਦਾ।
ਅਜਮੇਰ ਸਿੰਘ,
ਡੱਲਿਆ, ਤੂੰ ਵੱਡਾ ਚੌਧਰੀ ਹੈ, ਮਾਨੋ ਰਾਜਾ ਹੈ, ਫਿਰ ਤੂੰ ਸਿਪਾਹੀ ਰਾਜਾ ਹੈ, ਕਦੀ ਸਵਾਰੀ ਘੋੜੇ ਦੀ ਕੀਤੀ ਆ?
ਡੱਲਾ ਮੁਸਕਰਾ ਕੇ,
ਹੋਰ ਕੰਮ ਹੀ ਕੀ ਹੈ?
ਅਜਮੇਰ ਸਿੰਘ,
ਚੇਤਾ ਕਰਕੇ ਅਤੇ ਗਊ ਕਰਕੇ ਦੱਸ ਕੇ ਨਿਤ ਘੋੜਾ ਤੇਰੀ ਰਾਸ ਦੇ ਇਸ਼ਾਰੇ ਨਾਲ ਚੱਲਦਾ ਹੈ, ਪਰ ਕਦੇ ਡਿੱਠਾ ਹੀ? ਕਦੇ ਇੱਕ ਅੱਧ ਵੇਰ ਐਸਾ ਵਰਤਿਆ ਹੈ ਕਿ ਤੂੰ ਘੋੜੇ 'ਤੇ ਚੜ੍ਹ ਕੇ ਕਿਸੇ ਨਵੇਂ ਟਿਕਾਣੇ ਨੂੰ ਤੁਰਿਆ ਹੈ ਜਿੱਥੇ ਅੱਗੇ ਘੋੜਾ ਕਦੇ ਨਹੀਂ ਗਿਆ। ਫਿਰ ਜਿੱਥੋਂ ਤੂੰ ਕਿਤੇ ਰਸਤੇ ਤੋਂ ਸੱਜੇ ਖੱਬੇ ਰਾਸ ਮੋੜ ਕੇ ਟਿਕਾਣੇ ਦੀ ਸੇਧ ਕਰਨੀ ਸੀ, ਤੂੰ ਰਾਸ ਨਹੀਂ ਮੋੜੀ, ਪਰ ਚਿੱਤ ਵਿੱਚ ਉੱਥੇ ਪਹੁੰਚਣ ਦੀ ਤੀਖਣਤਾ ਜਾਂ ਅਤਿਸ਼ੈ ਇੱਛਾ ਤੈਨੂੰ ਉਸ ਥਾਂ ਦੇ ਧਿਆਨ ਵਿੱਚ ਗਰਕ ਕਰ ਰਹੀ ਹੈ, ਅਤੇ ਤੂੰ ਉਸ ਗਰਕਾਓ ਵਿੱਚ ਘੋੜੇ ਨੂੰ ਰਾਸ ਦਾ ਇਸ਼ਾਰਾ ਦੇਣਾ ਵੀ ਭੁੱਲ ਗਿਆ ਹੈ। ਪਰ ਦੇਖੋ, ਉਸ ਮੋੜ 'ਤੇ ਜਿੱਥੋਂ ਤੂੰ ਰਾਸ ਮੋੜਨੀ ਸੀ, ਘੋੜਾ ਆਪੇ ਅਚੱਕ ਗਿਆ ਹੈ, ਖੜੋ ਗਿਆ ਹੈ, ਜਾਂ ਤੇਰੇ ਮਨ ਦੇ ਚਾਏ ਰਸਤੇ ਵੱਲ ਮੁੜ ਪਿਆ ਹੈ, ਆਪੇ ਬਿਨਾਂ ਰਾਸ ਦੇ ਤੁਣਕੇ ਦਿੱਤੇ ਦੇ। ਇਹ ਵਾਕਿਆ ਰੋਜ਼ ਨਹੀਂ ਆਉਂਦੇ ਅਤੇ ਹਰੇਕ ਨਾਲ ਨਹੀਂ ਵਾਪਰਦੇ, ਪਰ ਕਦੇ ਕਦੇ ਕਿਸੇ ਅਸਵਾਰ ਨੇ ਐਸਾ ਡਿੱਠਾ ਹੈ ਜਾਂ ਕਿਸੇ ਨਾਲ ਵਰਤਿਆ ਹੈ ਕਿ ਕਦੇ ਤੇਰੇ ਨਾਲ ਵੀ ਐਸਾ ਵਰਤਿਆ ਹੈ। ਡੱਲਾ: ਹਾਂ, ਇੱਕ ਦੋ ਵਾਰੀ ਐਸਾ ਹੋਇਆ ਹੈ। ਮੈਂ ਕਿਸੇ ਔਕੜ ਦੇ ਕੰਮ ਉਸਦੇ ਧਿਆਨ ਵਿੱਚ ਗਰਕ ਜਾ ਰਿਹਾ ਸਾਂ ਅਤੇ ਇੰਨਾ ਤ੍ਰਿਖਾ ਅਤੇ ਜ਼ੋਰਦਾਰ ਅੰਦਰੋਂ ਉਸ ਪਾਸੇ ਡੁੱਬ ਰਿਹਾ ਸਾਂ ਕਿ ਰਾਸ ਨਹੀਂ ਮੋੜੀ। ਪਰ ਮੇਰੀ ਹੈਰਾਨੀ, ਤਦੇ ਹੀ ਮੈਨੂੰ ਪਤਾ ਲੱਗਾ ਜਾਂ ਘੋੜਾ ਬੂਹੇ ਅੱਗੇ ਜਾ ਖੜੋਤਾ ਜਿੱਥੇ ਅੱਗੇ ਉਹ ਕਦੇ ਨਹੀਂ ਸੀ ਗਿਆ। ਹਾਂ ਸਾਈਂ ਜੀਵੇ, ਸਾਈਂ ਲੋਕ ਜੀ, ਇਹ ਗੱਲ ਉੱਪਰਲੀਆਂ ਤੋਂ ਵੀ ਅਚਰਜ ਕਰਨ ਵਾਲੀ ਹੈ, ਪਰ ਇਹ ਬਹੁਤ ਘੱਟ ਵਰਤੋਂ ਵਿੱਚ ਕਦੇ ਕਦੇ ਹੋਣ ਵਾਲੀ ਹੈ। ਅਜਮੇਰ ਸਿੰਘ: ਕੀ ਇਹ ਕਰਾਮਾਤ ਨਹੀਂ? ਡੱਲਾ: ਹੋਊ, ਪਰ ਮੇਰੇ ਕਰਨ ਦੀ ਤਾਂ ਨਹੀਂ ਨਾ, ਨਾ ਮੈਂ ਆਪ ਕਰ ਸਕਦਾ ਹਾਂ, ਆਪੇ ਕਦੇ ਕਦੇ ਹੋ ਜਾਂਦੀ ਹੈ। ਅਜਮੇਰ ਸਿੰਘ: ਹੋ ਤਾਂ ਜਾਂਦੀ ਹੈ ਨਾ, ਹੈ ਅਚਰਜ, ਪਰ ਐਸੀ ਹੈ ਜੋ ਵਰਤਦੀ ਹੈ ਅਤੇ ਆਮ ਆਦਮੀ ਸਮਝਦੇ ਹਨ ਕਿ ਵਰਤਦੀ ਹੈ, ਅਤੇ ਹੈ ਉਸੇ ਤਰ੍ਹਾਂ ਦੀ ਜਿਸ ਤਰ੍ਹਾਂ ਦੀ ਕਿ ਕਰਾਮਾਤ ਹੁੰਦੀ ਹੈ। ਡੱਲਾ: ਠੀਕ ਹੈ, ਪਰ ਸਤਿਗੁਰ ਤਾਂ ਬਿਮਾਰੀ ਉਤਾਰ ਦਿੰਦੇ ਹਨ। ਅਜਮੇਰ ਸਿੰਘ: ਤੂੰ ਵੀ ਕਈ ਵਾਰੀ ਬਿਮਾਰੀ ਉਤਾਰੀ ਹੋ, ਕੀ ਕਦੇ ਤੇਰੇ ਕਿਸੇ ਬੱਚੇ ਨੂੰ ਹਿਚਕੀ ਲੱਗੀ ਹੈ? ਡੱਲਾ: ਕਈ ਵੇਰ। ਅਜਮੇਰ ਸਿੰਘ: ਕੀ ਕਦੇ ਇਸ ਤਰ੍ਹਾਂ ਦਾ ਇਲਾਜ ਕੀਤਾ ਜੇ ਕਿ ਬੱਚਾ ਆਇਆ ਹਿਚਕੀ ਲੈਂਦਾ ਅਤੇ ਤੁਸਾਂ ਆਉਂਦੇ ਨੂੰ ਆਖਿਆ ਹੋਵੇ, ਦੇਖ ਕਾਕਾ, ਤੂੰ ਕੱਲ੍ਹ ਮਾਂ ਦੇ ਪੈਸੇ ਚੁਰਾ ਲਏ ਸਨ ਅਤੇ ਮੈਂ ਤੇਰੇ ਨਾਲ ਗੁੱਸੇ ਹੋ ਗਿਆ ਹਾਂ, ਸੋ ਅੱਜ ਤੋਂ ਮੈਂ ਤੇਰੇ ਨਾਲ ਨਹੀਂ ਬੋਲਣਾ, ਅਤੇ ਤੇਰੇ ਐਸਾ ਕਹਿੰਦੇ ਸਾਰ ਮੁੰਡੇ ਦੀ ਹਿਚਕੀ ਬੰਦ ਹੋ ਗਈ ਹੋਵੇ। ਡੱਲਾ: ਹਾਂ ਹੋਇਆ ਹੈ, ਸਵਾ ਪੈਰ ਇੱਕ ਦਿਨ ਕਾਕੇ ਦੀ ਹਿਚਕੀ ਨਹੀਂ ਸੀ ਰੁਕੀ, ਫਿਰ ਮੈਂ ਉਸਨੂੰ ਕਿਸੇ ਤਰ੍ਹਾਂ ਦੀ ਗੱਲ ਆਖੀ ਤਾਂ ਹਟ ਗਈ, ਪਰ ਜਦ ਉਸਨੂੰ ਪਤਾ ਲੱਗ ਗਿਆ ਕਿ ਮੈਂ ਉਹਨੂੰ ਗੱਲ ਵਿਲਾਉਣ ਵਾਸਤੇ ਆਖੀ ਸੀ, ਤਾਂ ਦੂਜੀ ਵੇਰ ਇਸ ਤਰ੍ਹਾਂ ਨਾ ਹਟੀ। ਅਜਮੇਰ ਸਿੰਘ: ਡੱਲਿਆ, ਇਹ ਗੱਲ ਵੱਖਰੀ ਹੈ, ਪਰ ਹਿਚਕੀ ਹਟ ਤਾਂ ਗਈ ਸੀ ਨਾ, ਬਿਨਾਂ ਦਵਾ ਤੋਂ ਆਪੇ, ਤੇਰੇ ਕੁਛ ਆਖਣ ਮਾਤਰ ਨਾਲ ਹੀ। ਡੱਲਾ: ਹਾਂਜੀ। ਅਜਮੇਰ ਸਿੰਘ: ਕੀ ਫਿਰ ਇਹ ਕਰਾਮਾਤ ਨਹੀਂ ਸੀ? ਡੱਲਾ ਚਰਜ ਹੋ ਕੇ: ਲੱਗਦੀਆਂ ਤਾਂ ਕਰਾਮਾਤਾਂ ਹਨ, ਪਰ ਉਸ ਤਰ੍ਹਾਂ ਦੀਆਂ ਨਹੀਂ ਜਿਸ ਤਰ੍ਹਾਂ ਦੀਆਂ ਗੁਰੂ ਮਹਾਰਾਜ ਕਰ ਲੈਂਦੇ ਹਨ, ਅਤੇ ਮੈਂ ਸਮਝਣਾ ਇਹ ਹੈ ਕਿ ਉਹ ਕਿਵੇਂ ਹੁੰਦੀਆਂ ਹਨ। ਅਜਮੇਰ ਸਿੰਘ: ਡੱਲਿਆ, ਜੇ ਕਦੇ ਘੋੜੀ ਜਾਂ ਮੈਂ ਦਰਿਆ ਵਿੱਚ ਸੂ ਪਵੇ ਤਾਂ ਉਸਦਾ ਬੱਚਾ ਜੰਮਦਿਆਂ ਤਰਨ ਲੱਗ ਜਾਂਦਾ ਹੈ। ਡੱਲਾ: ਠੀਕ ਹੈ। ਅਜਮੇਰ ਸਿੰਘ: ਪਰ ਜੇ ਆਦਮੀ ਦਾ ਬੱਚਾ ਦਰਿਆ ਵਿੱਚ ਸੁੱਟੀਏ ਤਾਂ ਡੁੱਬ ਜਾਂਦਾ ਹੈ। ਡੱਲਾ: ਠੀਕ ਹੈ। ਅਜਮੇਰ ਸਿੰਘ: ਫਿਰ ਆਦਮੀ ਦਾ ਬੱਚਾ ਦਰਿਆ ਵਿੱਚ ਤਰਦਾ ਹੈ, ਤੂੰ ਤਰਦਾ ਹੈ, ਤੇਰੇ ਕਾਕੇ ਤਰਦੇ ਹਨ, ਕੀ ਇਹ ਕਰਾਮਾਤ ਨਹੀਂ ਕਿ ਕੁਦਰਤ ਤੋਂ ਤਾਂ ਇਨਸਾਨ ਤਾਰੂ ਨਹੀਂ ਪਰ ਕੁਦਰਤ 'ਤੇ ਹਾਵੀ ਹੋ ਕੇ ਤਰਨ ਲੱਗ ਜਾਂਦਾ ਹੈ? ਡੱਲਾ: ਹੈ ਤਾਂ ਠੀਕ, ਕਦੇ ਇਹ ਗੱਲਾਂ ਗੌਲੀ ਦੀਆਂ ਨਹੀਂ ਨਾ, ਪਰ ਤਦ ਵੀ ਮੈਨੂੰ ਉਸ ਕਰਾਮਾਤ ਦਾ ਵੇਰਵਾ ਦੱਸੋ ਜੋ ਸਤਿਗੁਰੂ ਜੀ ਕਰਦੇ ਹਨ। ਅਜਮੇਰ ਸਿੰਘ: ਲੈ ਸੁਣ, ਤੇਰੇ ਸਰੀਰ ਵਿੱਚ ਦੋ ਹਿੱਸੇ ਹਨ, ਇੱਕ ਸਰੀਰ, ਇੱਕ ਜਿਸਨੂੰ ਮਨ ਕਹਿ ਲਿਆ ਜਾਵੇ। ਸਰੀਰ ਦਿਸਦਾ ਹੈ, ਮਨ ਪ੍ਰਤੀਤ ਹੁੰਦਾ ਹੈ, ਇਸ ਮਨ ਦੇ ਪਿੱਛੇ ਹੋਰ ਤਾਕਤ ਹੈ, ਉਸਨੂੰ ਰੂਹ ਜਾਂ ਆਤਮਾ ਆਖਦੇ ਹਨ, ਪਰ ਉਸਦੀ ਗੱਲ ਫੇਰ ਕਰਾਂਗੇ। ਸਰੀਰ ਸਾਰੇ ਕੰਮ ਸਰੀਰਕ ਹਰਕਤ ਯਾਨੀ ਚੇਸ਼ਟਾ ਨਾਲ ਕਰਦਾ ਹੈ, ਪਰ ਮਨ ਕੇਵਲ ਇੱਛਾ ਕਰਦਾ ਹੈ। ਜਿਸ ਤਰ੍ਹਾਂ ਸਰੀਰ ਕਈ ਬਲਵਾਨ ਹਨ, ਕਈ ਲਿੱਸੇ ਪਤਲੇ ਨਿਤਾਣੇ ਹਨ, ਇਸੇ ਤਰ੍ਹਾਂ ਮਨ ਵੀ ਕਈ ਨਿਰਬਲ ਹਨ, ਕਈ ਬਲਵਾਨ ਹਨ। ਜਿਸ ਤਰ੍ਹਾਂ ਬਲ ਵਾਲੇ ਸਰੀਰ ਦੀ ਚੇਸ਼ਟਾ ਹਰਕਤ ਤਾਕਤਵਰ ਹੈ, ਉਸੇ ਤਰ੍ਹਾਂ ਬਲ ਵਾਲੇ ਮਨ ਦੀ ਚੇਸ਼ਟਾ ਯਾਨੀ ਇੱਛਾ ਜ਼ਬਰਦਸਤ ਅਤੇ ਜ਼ੋਰ ਵਾਲੀ ਆਉਂਦੀ ਹੈ। ਜਿਸ ਨੂੰ ਤੂੰ ਕਰਾਮਾਤ ਸਮਝਦਾ ਹੈ
ਉਹ ਬਲਵਾਨ ਇੱਛਾ ਸ਼ਕਤੀ ਦੇ ਕਰਤਵ ਹਨ। ਇਹ ਤੂੰ ਵੇਖ ਚੁੱਕਾ ਹੈ ਕਿ ਇੱਛਾ ਸ਼ਕਤੀ ਜਦ ਅੰਦਰੋਂ ਤੁਰਨ ਦੀ ਆਉਂਦੀ ਹੈ ਤਾਂ ਤੈਨੂੰ ਲੈ ਤੁਰਦੀ ਹੈ। ਇੱਛਾ ਸ਼ਕਤੀ ਦਾ ਰੂਪ ਰੰਗ ਨਹੀਂ ਤੇ ਤੋਲ ਤਾਂ ਕੀ ਹੋਣਾ ਸੀ। ਪਰ ਤੇਰਾ ਸਰੀਰ ਤ੍ਰੈ ਮਣ ਦਾ ਹੈ, ਤ੍ਰੈ ਮਣ ਦੀ ਦੇਹ ਨੂੰ ਤੋਲਹੀਨ ਇੱਛਾ ਸ਼ਕਤੀ ਰੋਜ਼ ਲੈ ਤੁਰਦੀ ਹੈ। ਤੂੰ ਇਹ ਗੱਲ ਸਮਝਦਾ ਹੈ ਕਿ ਨਹੀਂ? ਫਿਰ ਅੱਖਾਂ ਦੇ ਛੱਪਰ ਇੱਕ ਤਰ੍ਹਾਂ ਅੱਖਾਂ ਦੇ ਦਰਵਾਜ਼ੇ ਹਨ, ਪਰ ਤੇਰੀ ਇੱਛਾ ਸ਼ਕਤੀ ਇਹਨਾਂ ਨੂੰ ਕੇਵਲ ਚਾਹੁਣ ਮਾਤਰ ਨਾਲ ਖੋਲ ਮੀਟ ਲੈਂਦੀ ਹੈ। ਤੈਨੂੰ ਘਰ ਦੇ ਬੂਹਿਆਂ ਵਾਂਗੂ ਹੱਥ ਨਾਲ ਖੋਲਣ ਮੀਟਣ ਦੀ ਲੋੜ ਨਹੀਂ ਪੈਂਦੀ। ਸੋ ਇਹ ਤੈਨੂੰ ਯਕੀਨ ਹੋ ਗਿਆ ਕਿ ਅੰਦਰ ਸਾਡੇ ਇੱਛਾ ਸ਼ਕਤੀ ਹੈ ਔਰ ਇਹ ਕੰਮ ਕਰਦੀ ਹੈ, ਨਾ ਕੇਵਲ ਚਾਹੁਣ ਦਾ, ਪਰ ਇਸਦਾ ਚਾਹੁਣਾ ਸਰੀਰ ਨੂੰ ਦੇਹ ਨੂੰ ਹਰਕਤ ਵਿੱਚ ਲਿਆਉਂਦਾ ਹੈ। ਬਸ ਸਿੱਧ ਹੋਇਆ ਕਿ ਇੱਛਾ ਸ਼ਕਤੀ ਹਰਕਤ ਯਾਨੀ ਚੇਸ਼ਟਾ ਕਰਾ ਸਕਦੀ ਹੈ ਔਰ ਦੇਹ ਪਰ ਹਾਵੀ ਸ਼ੈ ਹੈ। ਡੱਲਾ ਹੱਕਾ ਬੱਕਾ ਰਹਿ ਜਾ ਕੇ ਗੱਲ ਤਾਂ ਨੇੜਿਓਂ ਹੀ ਨਿਕਲਦੀ ਆਉਂਦੀ ਹੈ। ਅਜਮੇਰ ਸਿੰਘ, ਜਦ ਤੇਰਾ ਮਨ ਤੇਰੇ ਸਰੀਰ ਨੂੰ ਤੋੜਦਾ ਹੈ ਔਰ ਉਹ ਮਨ ਵਜ਼ਨਦਾਰ ਰੂਪ ਰੰਗ ਦਾ ਨਹੀਂ ਤੇ ਵਜ਼ਨਦਾਰ ਸਰੀਰ ਨੂੰ ਮਰਜ਼ੀ ਮੁਤਾਬਕ ਵਾਉਂਦਾ ਹੈ, ਤਦ ਕਰਾਮਾਤਾਂ ਦਾ ਅਸੂਲ ਤੇ ਨੌ ਅਣਨ ਵਾਲਾ ਥਾਂ ਤਾਂ ਲੱਭ ਪਿਆ ਕਹਿਣਾ। ਡੱਲਾ ਕੀਕੂ। ਅਜਮੇਰ ਸਿੰਘ, ਜਿਕੂ ਤੂੰ ਮੈਂ ਸਾਰੇ ਗੱਲਾਂ ਕਰਦੇ ਹਾਂ ਤਾਂ ਸਾਫ਼ ਹੈ ਕਿ ਸਾਡੇ ਵਿੱਚੋਂ ਉਹ ਕੁਝ ਹੁੰਦਾ ਹੈ ਕਿ ਜਿਸ ਨੂੰ ਆਵਾਜ਼ ਜਾਂ ਧੁਨੀ ਆਖਦੇ ਹਨ। ਜੇ ਆਵਾਜ਼ ਨਾ ਹੋਵੇ ਤਾਂ ਗੱਲਾਂ ਕੀਕੂ ਕਰੀਏ? ਇਹ ਆਵਾਜ਼ ਉੱਚੀ ਨੀਵੀਂ ਮੱਧਮ ਹੁੰਦੀ ਹੈ, ਇਹ ਆਵਾਜ਼ ਨਿੱਕੀ ਵਿਚਕਾਰਲੀ ਅਤੇ ਲੰਮੀ ਆਉਂਦੀ ਹੈ। ਲੰਮੀ ਨੂੰ ਹੇਕ ਆਖਦੇ ਹਨ, ਜਦ ਕੋਈ ਹੇਕ ਕੱਢੇ ਤਾਂ ਆਖਦੇ ਹਨ ਹੋਰ ਉੱਚੀ ਕਰ। ਹੋਰ ਉੱਚੀ ਕਰੇ ਤਦ ਪਤਾ ਲੱਗੇ ਕਿ ਹੇਕ ਉੱਚੀ ਨੀਵੀਂ ਵੀ ਹੋ ਸਕਦੀ ਹੈ। ਬਸ ਇੱਥੋਂ ਸਾਰੇ ਗਾਇਨ ਸਾਰੇ ਰਾਗ ਦਾ ਅਸੂਲ ਲੱਭ ਗਿਆ। ਡੱਲਾ ਘਬਰਾ ਕੇ ਕੀਕੂ। ਅਜਮੇਰ ਸਿੰਘ, ਡੱਲਿਆ ਅੱਗੋਂ ਹੁਣ ਬਹੁਤ ਧਿਆਨ ਦੇਣ ਦੀ ਲੋੜ ਹੈ। ਐਵੇਂ ਹੇਕਾ ਸਾਰਾ ਜਹਾਨ ਕੱਢਦਾ ਹੈ, ਸਭ ਕੋਈ ਗਾਉਂਦਾ ਹੈ ਅਤੇ ਧੁਨਾ ਕੱਢਦਾ ਰਹਿੰਦਾ ਹੈ, ਪਰ ਜੋ ਧਿਆਨ ਦਿੰਦਾ ਹੈ ਕਿ ਹੇਕ ਦੇ ਉੱਚੇ ਨੀਵੇਂ ਕਿੰਨੇ ਟਿਕਾਣੇ ਹਨ, ਤਦ ਉਸਨੂੰ ਧਿਆਨ ਦੇ ਕੇ ਹੇਕਾਂ ਉੱਚੀਆਂ ਨੀਵੀਆਂ ਕੱਢਦਿਆਂ ਪਤਾ ਲੱਗ ਜਾਂਦਾ ਹੈ ਕਿ ਇਸ ਦੇ 7 ਟਿਕਾਣੇ ਹਨ। ਫਿਰ ਉਹ ਆਪਣੇ ਯਾਦ ਰੱਖਣ ਲਈ ਉਹਨਾਂ 7 ਟਿਕਾਣਿਆਂ ਦੇ ਨਾਮ ਧਰ ਲੈਂਦਾ ਹੈ, ਖਰਜ, ਰਿਖਭ, ਗੰਧਾਰ, ਮੱਧਮ, ਪੰਚਮ, ਤੈਵਤ, ਨਿਖਾਦ, ਸਾਰੇ ਗਾ ਮਾ ਪਾ ਧਾ ਨੀ। ਜਦੋਂ ਕੋਈ ਇਹਨਾਂ ਟਿਕਾਣਿਆਂ ਵਿੱਚੋਂ ਕਿਸੇ ਟਿਕਾਣੇ ਦੀ ਆਵਾਜ਼ ਨਿਕਲੇ, ਝੱਟ ਸਮਝ ਜਾਂਦਾ ਹੈ ਕਿ ਇਹ ਫਲਾਣੀ ਹੈ, ਪਰ ਹਰ ਕੋਈ ਇਹ ਟਿਕਾਣੇ ਨਹੀਂ ਸਿਆਣ ਸਕਦਾ। ਫਿਰ ਉਹ ਇਹਨਾਂ ਨੂੰ ਆਪੋ ਵਿੱਚ ਕਈ ਜੋੜਾਂ ਵਿੱਚ ਮਿਲਾ ਕੇ ਗਾਉਂਦਾ ਹੈ, ਉਹ ਸਵਾਦਲੀਆਂ ਬਣਦੀਆਂ ਹਨ, ਉਹਨਾਂ ਦਾ ਨਾਂ ਤਾਨਾ ਰੱਖਦਾ ਹੈ। ਫਿਰ ਇਹਨਾਂ ਨੂੰ ਉਹ ਧਿਆਨ ਅਤੇ ਗਾਉਣ ਨਾਲ ਸਿਆਣਦਾ, ਪਛਾਣਦਾ ਅਤੇ ਜੋੜਦਾ ਹੈ ਅਤੇ ਚੇਤੇ ਰੱਖਣ ਲਈ ਅੱਡ ਅੱਡ ਨਾਮ ਦਿੰਦਾ ਹੈ। ਉਹ ਫਿਰ ਰਾਗ ਰਾਗਣੀਆਂ ਬਣ ਜਾਂਦੇ ਹਨ। ਜਦ ਇਹਨਾਂ ਵਿੱਚ ਕੋਈ ਅਰਥ ਵਾਲੇ ਫਿਕਰੇ ਜਾਂ ਟੱਪੇ ਜਾਂ ਛੰਦ ਗਾਉਣ ਲੱਗ ਜਾਂਦਾ ਹੈ ਤਾਂ ਆਖਦੇ ਹਨ ਕਿ ਬੋਲ ਜਾਂ ਗੀਤ ਗਾਉਂਦਾ ਹੈ। ਹੁਣ ਧਿਆਨ ਨਾਲ ਸੋਚ ਲੈ ਕੇ ਜਿਵੇਂ ਆਮ ਲੋਕਾਂ ਦੀਆਂ ਹੇਕਾਂ ਵਿੱਚ ਅਤੇ ਗਵੱਈਏ ਦੀਆਂ ਸੁੰਦਰ ਮੰਜੀਆਂ ਤਾਨਾਂ ਅਤੇ ਗੀਤਾਂ ਦੀਆਂ ਧਾਰਨਾ ਦੇ ਗਾਇਨ ਵਿੱਚ ਫਰਕ ਹੈ, ਉਸੇ ਤਰ੍ਹਾਂ ਆਮ ਤੇਰੀਆਂ ਮੇਰੀਆਂ ਕਰਾਮਾਤਾਂ ਵਿੱਚ ਅਤੇ ਰੱਬੀ ਬੰਦੇ ਦੀਆਂ ਕਰਾਮਾਤਾਂ ਵਿੱਚ ਫਰਕ ਹੈ। ਅਤੇ ਜਿਵੇਂ ਹੇਕ ਰਾਗ ਦਾ ਅਸੂਲ ਅਤੇ ਮੂਲ ਹੈ, ਤਿਵੇਂ ਇੱਛਾ ਸ਼ਕਤੀ ਕਰਾਮਾਤਾਂ ਦਾ ਅਸੂਲ ਹੈ। ਇਹ ਇੱਛਾ ਸ਼ਕਤੀ ਕਈ ਪ੍ਰਕਾਰ ਦੀ ਹੈ। ਪਹਿਲਾ, ਆਮ ਜਿਸ ਤਰ੍ਹਾਂ ਦੀ ਕਿ ਜਣੇ ਖਣੇ ਦੀ ਆਉਂਦੀ ਹੈ, ਇਹ ਇੱਛਾ ਸ਼ਕਤੀ ਜਿਸ ਮਨ ਦੀ ਹੈ ਉਹ ਖਿੰਡਾਵ ਵਿੱਚ ਵਸਦਾ ਹੈ, ਅਰਥਾਤ ਮਨ ਨੂੰ ਇਕਾਗਰਤਾ ਦਾ ਕੋਈ ਸੁਭਾਵ ਨਹੀਂ। ਸੋਚਾਂ, ਵਿਚਾਰਾਂ, ਮਨੋਰਾਜਾਂ, ਮਨ ਦੇ ਵਹਿਣ, ਸੰਕਲਪ, ਵਿਕਲਪ, ਤਰ੍ਹਾਂ ਤਰ੍ਹਾਂ ਦੇ ਫੁਰਨੇ ਇਸ ਮਨ ਨੂੰ ਫੁਰਦੇ ਰਹਿੰਦੇ ਹਨ। ਇਹਨਾਂ ਦੇ ਬੇਰੋਕ ਫੁਰਦੇ ਰਹਿਣਾ ਮਨ ਦੇ ਖਿੰਡਾਵ ਦੀ ਅਵਸਥਾ ਕਹੀਦੀ ਹੈ। ਦੂਸਰਾ, ਇੱਕ ਮਨ ਐਸੇ ਹਨ, ਇਕਾਗਰ ਹਨ, ਜੋ ਆਪਣੇ ਆਪ ਵਿੱਚ ਜੁੜਦੇ ਹਨ, ਜੁੜਨ ਚਾਹੇ ਕਿਸੇ ਤਰਕੀਬ ਨਾਲ ਪਰ ਜੁੜਦੇ ਹਨ। ਇਹ ਲੋਕ ਆਪਣੇ ਫੁਰਨੇ ਨੂੰ ਰੋਕਦੇ ਹਨ, ਮਨ ਜਦ ਵਹਿਣਾ ਵਿੱਚ ਰੁੜੇ ਤਾਂ ਹੋੜਦੇ ਹਨ, ਸੋਚਾਂ ਤ੍ਰਿਸ਼ਨਾ ਦੀਆਂ ਸੰਕਲਪਾਂ ਵਿੱਚ ਨੱਠੇ ਤਾਂ ਵਰਜ ਵਰਜ ਕੇ ਅੰਦਰ ਰਹਾਉਂਦੇ ਹਨ। ਇਹ ਸਾਰਾ ਤਰਦਦ ਮਨ ਨੂੰ ਇਕਾਗਰਤਾ ਵਿੱਚ ਲੈ ਜਾਂਦਾ ਹੈ। ਜੋ ਮਨ ਇਕਾਗਰ ਹੁੰਦੇ ਹਨ ਉਹਨਾਂ ਦੀ ਇੱਛਾ ਸ਼ਕਤੀ ਬਲਵਾਨ ਹੋ ਜਾਂਦੀ ਹੈ।
ठीक जिस तरह बलवान शरीर की सारी हरकत जोरदार होंदी है और कमजोर ते आम शरीर ते भारू ते हावी होंदी है, इस तरह एकागर बलवान मन की इच्छा शक्ति होरना मना उते जीवधारियां उते आम कुदरत उते भारू होंदी है। आम इच्छा शक्तियां उसते भारू नहीं पैंदी। तीसरे ओ मन हन जो आम मना कोलों निर्बल हन, इन्हां विच खिंडाओ बहुता हुंदा है। इन्हां दे मन अपने वहमां दे हेठ तुरदे हन। ये जो कुछ चाहणगे तां रत्ता जिन्हें दबाव नाल हवाओ चूलण नाल बदल जाणगे। जाण के किसे नेकी दी खातर नहीं, पर सुभावक इन्हां मनां विच कोई जिगरा नहीं। भय ते चिंता इन्हां मनां ते बहुत असर रखदे हन। जिवें बीमार शरीर बीमारियों उठे निर्बल आउंदे हन, ते थके टुटे हुटे अक्के हारे शरीर उनींदे ते खेचलां नाल मारे अपने शरीरक चेष्टा विच नताणे आउंदे हन। इस तरह भय चिंता ते भरम दे शिकार होण वाले मन नताणे हो जांदे हन। उन्हां दी इच्छा शक्ति नताणी आउंदी है। डलिया, मैं औखियां गल्लां तां नहीं कर रहा। डला, नहीं जी, ये तां साफ समझ पैंदियां हन, सिद्धियां हन, पर हन पते दियां जो अंदरों कार कर दिया हैं। अजमेर सिंह, निताने ते आम ताकत दे शरीर वाले लोग की पहलवाना नू तक तक के हक्के बक्के रह जांदे हैं। राठां ते महाबली अजित सूरमियां दे संग्रामा दे करतब सुन वेख के उंगलां टुकण लग जांदे हैं। उन्हां लई पहलवान ते अजित सूरे करामातां कर रहे हैं। इसे तरह बलवान इच्छा शक्तियां वालियां दे अर्थात एकागर मना दे करतव वेख वेख के महाबली जिन्हां नू सतगुर ने जोद महाबल सूरा लिखिया है, उन्हां दे डाढ़े ही टिके हुए मना तो उपजी इच्छा शक्ति दे करिश्मे तक तक के साधारण मन हरियान हुंदे हन। समझ नहीं सकदे ते आखदे हन करामात, फिर ख्याल करदे हन कि करामात कोई असंभव दा संभव होना है। असंभव कुछ नहीं, जिन्ना कोई कर सकता है उस तो वधीक करना उसनू मुश्किल है, ते उस तो होर अगे दा कुछ होंदा वेखना उस लई असंभव पासदा है। उस मुश्किल गल नू भी जे कोई कर लवे तां उसनू कमाल या प्रवीणता आखदे हन, ते जिसनू ओ असंभव समझदे सन जद कोई ओ कर लवे तां उसनू करामात या करामत आखदे हन। दला, पर दसो ना जियो जी, सतगुर दे तारे जियो, वो कीकों एकागर हो जाते हैं, कीकों बलवान होंदे हैं। गुरु रुप्यारी साध संगत जी, डले दे सवाल दा जवाब कि मन कीकों एकागर होंदे हैं, कीकों बलवान होंदे हैं, ये आप जी नूं अगले भाग विच पढ़ के श्रवण कराउण दी कोशिश करांगे जी। वाहिगुरु जी का खालसा, वाहिगुरु जी की फतह।